ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 16 ਫਰਵਰੀ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਿੰਦ, ਸੁਨਹਿਰੀ ਮਤਨ ਮੱਤੀ। ਯਸੂ ਨੇ ਉਹਨੂੰ ਆਖਿਆ ਭਈ ਖੁਦਾਵੰਦ ਆਪਣੇ ਰੱਬ ਨਾਲ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਿੰਦ ਅਤੇ ਆਪਣੀ ਸਾਰੀ ਸਿਆਣ ਨਾਲ ਪਿਆਰ ਕਰ। ਜਵਾਬੀ ਪੜ੍ਹਾਈ ਜ਼ਬੂਰ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਅਤੇ ਜੋ ਕੁਝ ਮੇਰੇ ਅੰਦਰ ਹੈ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਅਤੇ ਉਹਦੀ ਕਿਸੇ ਨਿਮਤ ਨੂੰ ਭੁੱਲੀ ਨਾ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਹੈ, ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਫਾ ਦਿੰਦਾ ਹੈ, ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਹੈ, ਉਹ ਤੇਰੇ ਸਿਰ ਉੱਤੇ ਸ਼ਫਕਤ ਅਤੇ ਰਹਿਮਤ ਦਾ ਤਾਜ ਧਰਦਾ ਹੈ। ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਤਰਸ ਖਾਂਦਾ ਹੈ, ਉਂਝ ਹੀ ਖੁਦਾਵੰਦ ਉਹਨਾਂ ਉੱਤੇ ਜਿਹੜੇ ਉਹਦੇ ਤੋਂ ਡਰਦੇ ਨੇ ਤਰਸ ਖਾਂਦਾ ਹੈ, ਯਾਨੀ ਉਹਨਾਂ ਉੱਤੇ ਜਿਹੜੇ ਉਹਦੇ ਅਹਿਦ ਉੱਤੇ ਕਾਇਮ ਰਹਿੰਦੇ ਨੇ ਅਤੇ ਉਹਦੇ ਕਾਨੂੰਨਾਂ ਉੱਤੇ ਅਮਲ ਕਰਨਾ ਯਾਦ ਰੱਖਦੇ ਨੇ। ਐ ਖੁਦਾਵੰਦ ਦੇ ਫਰਿਸ਼ਤਿਓ, ਉਹਨੂੰ ਧੰਨ ਆਖੋ, ਤੁਸੀਂ ਜਿਹੜੇ ਜ਼ੋਰ ਵਿੱਚ ਵੱਧ ਕੇ ਹੋ ਅਤੇ ਉਹਦੇ ਕਲਾਮ ਦੀ ਆਵਾਜ਼ ਸੁਣ ਕੇ ਉਹਦੇ ਉੱਤੇ ਅਮਲ ਕਰਦੇ ਹੋ। ਐ ਖੁਦਾਵੰਦ ਦੇ ਲਸ਼ਕਰੋ, ਸਾਰੇ ਉਹਨੂੰ ਧੰਨ ਆਖੋ, ਤੁਸੀਂ ਜਿਹੜੇ ਉਹਦੇ ਖਾਦਮ ਹੋ ਅਤੇ ਉਹਦੀ ਮਰਜ਼ੀ ਪੂਰੀ ਕਰਦੇ ਹੋ, ਤੁਸੀਂ ਜਿਹੜੇ ਉਹਦੇ ਤਸੱਲਤ ਦੀਆਂ ਸਾਰੀਆਂ ਥਾਵਾਂ ਵਿੱਚ ਹੋ। ਐ ਮੇਰੀ ਜਾਨ, ਤੂੰ ਖੁਦਾਵੰਦ ਨੂੰ ਧੰਨ ਆਖ। ਦਰਸੀ ਵਾਜ ਬਾਈਬਲ ਵਿੱਚੋਂ ਮੱਤੀ। ਤੇ ਯਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਲੂਕਾ। ਅਤੇ ਇੱਕ ਦਿਨ ਇੰਝ ਹੋਇਆ ਭਈ ਉਹ ਤਾਲੀਮ ਦੇ ਰਿਹਾ ਸੀ ਅਤੇ ਫਰੀਸੀ ਅਤੇ ਸ਼ਰ੍ਹਾਂ ਦੇ ਉਸਤਾਦ ਉੱਥੇ ਬੈਠੇ ਸੀ, ਜਿਹੜੇ ਗਲੀਲ ਦੇ ਹਰ ਪਿੰਡ ਅਤੇ ਯਹੂਦੀਆ ਅਤੇ ਯਰੂਸ਼ਲਮ ਵਿੱਚੋਂ ਆਏ ਸੀ ਅਤੇ ਰੱਬ ਦੀ ਕੁਦਰਤ ਸ਼ਫਾ ਦੇਣ ਨੂੰ ਉਹਦੇ ਨਾਲ ਸੀ। ਅਤੇ ਵੇਖੋ, ਕਈ ਮਰਦ ਇੱਕ ਬੰਦੇ ਨੂੰ ਜਿਹੜਾ ਮਫਲੂਜ ਸੀ ਮੰਜੀ ਉੱਤੇ ਪਾ ਕੇ ਲਿਆਏ ਅਤੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹਨੂੰ ਅੰਦਰ ਲਿਆ ਕੇ ਉਹਦੇ ਸਾਹਮਣੇ ਰੱਖੀਏ, ਅਤੇ ਜਦ ਜੱਥੇ ਦੇ ਪਾਰੋਂ ਉਹਨੂੰ ਅੰਦਰ ਲੈ ਜਾਣ ਲਈ ਰਾਹ ਨਾ ਮਿਲੀ ਅਤੇ ਕੋਠੇ ਉੱਤੇ ਚੜ੍ਹ ਕੇ ਖਪਰੈਲ ਵਿੱਚੋਂ ਉਹਨੂੰ ਮੰਜੀ ਸਮੇਤ ਯਸੂ ਦੇ ਸਾਹਮਣੇ ਲਾ ਦਿੱਤਾ, ਉਹਨੇ ਉਹਨਾਂ ਦਾ ਇਮਾਨ ਵੇਖ ਕੇ ਆਖਿਆ, ਐ ਬੰਦਿਆ, ਤੇਰੇ ਪਾਪ ਮਾਫ਼ ਹੋਏ। ਮੈਂ ਤੈਨੂੰ ਆਖਦਾ ਵਾਂ ਭਈ ਉੱਠ, ਆਪਣੀ ਮੰਜੀ ਚੁੱਕ ਕੇ ਆਪਣੇ ਘਰ ਨੂੰ ਜਾ। ਅਤੇ ਉਹ ਉਸੇ ਵੇਲੇ ਉਹਦੇ ਸਾਹਮਣੇ ਉੱਠਿਆ ਅਤੇ ਜਿਸ ਥਾਂ 'ਤੇ ਪਿਆ ਸੀ ਉੱਠ ਕੇ ਰੱਬ ਦੀ ਵਡਿਆਈ ਕਰਦਾ ਹੋਇਆ ਆਪਣੇ ਘਰ ਟੁਰ ਗਿਆ। ਮੱਤੀ। ਅਤੇ ਉਹਨੇ ਛੇਤੀ ਨਾਲ ਚੇਲਿਆਂ ਨੂੰ ਮਜਬੂਰ ਕੀਤਾ ਭਈ ਕਸ਼ਤੀ ਵਿੱਚ ਚੜ੍ਹ ਕੇ ਉਹਦੇ ਤੋਂ ਪਹਿਲਾਂ ਪਾਰ ਟੁਰ ਜਾਣ ਜਦ ਤੀਕਰ ਉਹ ਲੋਕਾਂ ਨੂੰ ਘੱਲਦਾ ਹੈ। ਅਤੇ ਜਦ ਸ਼ਾਮ ਹੋਈ ਤਾਂ ਉੱਥੇ ਇਕੱਲਾ ਹੀ ਸੀ, ਪਰ ਕਸ਼ਤੀ ਉਸ ਵੇਲੇ ਝੀਲ ਦੇ ਵਿਚਾਲੇ ਸੀ ਅਤੇ ਛੱਲਾਂ ਨਾਲ ਡਾਵਾਂਡੋਲ ਹੋ ਰਹੀ ਸੀ ਕਿਉਂ ਜੇ ਹਵਾ ਖਿਲਾਫ ਸੀ। ਅਤੇ ਉਹ ਰਾਤ ਦੇ ਚੌਥੇ ਪਹਿਰ ਵਿੱਚ ਝੀਲ ਉੱਤੇ ਟੁਰਦਾ ਹੋਇਆ ਉਹਨਾਂ ਦੇ ਕੋਲ ਆਇਆ। ਚੇਲੇ ਉਹਨੂੰ ਝੀਲ ਉੱਤੇ ਟੁਰਦਿਆਂ ਹੋਏ ਵੇਖ ਕੇ ਘਬਰਾ ਗਏ ਅਤੇ ਆਖਣ ਲੱਗੇ, ਭਈ ਭੂਤ ਏ, ਅਤੇ ਡਰ ਕੇ ਚੱਲਾ ਉੱਠੇ। ਯਸੂ ਨੇ ਛੇਤੀ ਨਾਲ ਉਹਨਾਂ ਨੂੰ ਆਖਿਆ, ਖਾਤਰ ਜਮ੍ਹਾਂ ਰੱਖੋ, ਮੈਂ ਆ, ਨਾ ਡਰੋ। ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਏ ਤੇ ਹੁਕਮ ਦੇ ਭਈ ਪਾਣੀ ਉੱਤੇ ਟੁਰ ਕੇ ਤੇਰੇ ਕੋਲ ਆਵਾਂ। ਉਹਨੇ ਆਖਿਆ, ਆ ਜਾ। ਪਤਰਸ ਕਸ਼ਤੀ ਉੱਤੋਂ ਲੱਥ ਕੇ ਯਸੂ ਦੇ ਕੋਲ ਜਾਣ ਲਈ ਪਾਣੀ ਉੱਤੇ ਟੁਰਨ ਲੱਗਿਆ, ਪਰ ਜਦ ਹਵਾ ਵੇਖੀ ਤੇ ਡਰ ਗਿਆ ਤੇ ਜਦ ਡੁੱਬਣ ਲੱਗਿਆ ਤੇ ਚਲਾ ਕੇ ਆਖਿਆ, ਐ ਖੁਦਾਵੰਦ, ਮੈਨੂੰ ਬਚਾ। ਯਸੂ ਨੇ ਛੇਤੀ ਨਾਲ ਹੱਥ ਵਧਾ ਕੇ ਉਹਨੂੰ ਫੜ ਲਿਆ ਤੇ ਉਹਨੂੰ ਆਖਿਆ, ਐ ਘੱਟ ਇਤਕਾਦ, ਤੂੰ ਕਿਉਂ ਸ਼ੱਕ ਕੀਤਾ? ਤੇ ਜਦ ਉਹ ਕਸ਼ਤੀ ਉੱਤੇ ਆ ਗਏ ਤੇ ਹਵਾ ਰੁਕ ਗਈ ਤੇ ਜਿਹੜੇ ਕਸ਼ਤੀ ਉੱਤੇ ਸੀ ਉਹਨਾਂ ਨੇ ਉਹਨੂੰ ਸਜਦਾ ਕਰਕੇ ਆਖਿਆ, ਸੱਚਮੁੱਚ ਤੂੰ ਰੱਬ ਦਾ ਪੁੱਤਰ ਏ। ਮੱਤੀ। 6 ਦਿਨਾਂ ਬਾਅਦੋਂ ਯਸੂ ਨੇ ਪਤਰਸ ਤੇ ਯਾਕੂਬ ਤੇ ਉਹਦੇ ਭਰਾ ਯੋਹੰਨਾ ਨੂੰ ਨਾਲ ਲਿਆ ਤੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰੇ ਲੈ ਗਿਆ ਤੇ ਉਹਨਾਂ ਦੇ ਸਾਹਮਣੇ ਉਹਦੀ ਸ਼ਕਲ ਬਦਲ ਗਈ ਤੇ ਉਹਦਾ ਮੁਖੜਾ ਸੂਰਜ ਵਾਂਗਰ ਚਮਕਿਆ ਤੇ ਉਹਦੇ ਕੱਪੜੇ ਲੋ ਵਾਂਗਰ ਚਿੱਟੇ ਹੋ ਗਏ। ਤੇ ਵੇਖੋ ਮੂਸਾ ਤੇ ਏਲੀਆ ਉਹਦੇ ਨਾਲ ਗੱਲਾਂ ਕਰਦਿਆਂ ਹੋਏ ਉਹਨਾਂ ਨੂੰ ਵਿਖਾ ਲਈ ਦਿੱਤੇ। ਪਤਰਸ ਨੇ ਯਸੂ ਨੂੰ ਆਖਿਆ, ਐ ਖੁਦਾਵੰਦ, ਸਾਡਾ ਇੱਥੇ ਰਹਿਣਾ ਚੰਗਾ ਏ, ਜੇ ਤੇਰੀ ਮਰਜ਼ੀ ਹੋਵੇ ਤੇ ਮੈਂ ਇੱਥੇ 3 ਡੇਰੇ ਬਣਾਵਾਂ, ਇੱਕ ਤੇਰੇ ਲਈ, ਇੱਕ ਮੂਸਾ ਲਈ ਤੇ ਇੱਕ ਏਲੀਆ ਲਈ। ਉਹ ਇਹ ਆਖ ਹੀ ਰਿਹਾ ਸੀ ਭਈ ਵੇਖੋ ਇੱਕ ਨੌਰਾਨੀ ਬੱਦਲ ਨੇ ਉਹਨਾਂ ਉੱਤੇ ਪਰਛਾਵਾਂ ਕਰ ਲਿਆ ਤੇ ਉਸ ਬੱਦਲ ਵਿੱਚੋਂ ਆਵਾਜ਼ ਆਈ, ਭਈ ਇਹ ਮੇਰਾ ਪਿਆਰਾ ਪੁੱਤਰ ਏ ਜਿਹਦੇ ਤੋਂ ਮੈਂ ਖੁਸ਼ ਹਾਂ, ਇਹਦੀ ਸੁਣੋ। ਚੇਲੇ ਇਹ ਸੁਣ ਕੇ ਮੂੰਹ ਭਰਨੇ ਡਿੱਗੇ ਤੇ ਬਹੁਤ ਡਰ ਗਏ। ਯਸੂ ਨੇ ਕੋਲ ਆ ਕੇ ਉਹਨਾਂ ਨੂੰ ਛੂਹਿਆ ਤੇ ਆਖਿਆ, ਉੱਠੋ, ਡਰੋ ਨਾ। ਜਦ ਉਹਨਾਂ ਨੇ ਆਪਣੀਆਂ ਅੱਖੀਆਂ ਚੁੱਕੀਆਂ ਤੇ ਯਸੂ ਦੇ ਇਲਾਵਾ ਕਿਸੇ ਹੋਰ ਨੂੰ ਨਾ ਵੇਖਿਆ। ਜਦ ਉਹ ਪਹਾੜੋਂ ਉੱਤਰ ਰਹੇ ਸੀ ਤੇ ਯਸੂ ਨੇ ਉਹਨਾਂ ਨੂੰ ਇਹ ਹੁਕਮ ਦਿੱਤਾ ਵੀ ਜਦ ਤੀਕਰ ਇਬਨੇ ਆਦਮ ਮੁਰਦਿਆਂ ਵਿੱਚੋਂ ਜੀ ਨਾ ਉੱਠੇ, ਜੋ ਕੁਛ ਤੁਸੀਂ ਵੇਖਿਆ ਹੈ ਕਿਸੇ ਨਾਲ ਇਹਦਾ ਜ਼ਿਕਰ ਨਾ ਕਰਿਓ। ਤੇ ਜਦੋਂ ਉਹ ਜੱਥੇ ਦੇ ਕੋਲ ਅਪੜੇ ਤੇ ਇੱਕ ਬੰਦਾ ਉਹਦੇ ਕੋਲ ਆਇਆ ਤੇ ਉਹਦੇ ਅੱਗੇ ਗੋਡੇ ਟੇਕ ਕੇ ਆਖਣ ਲੱਗਿਆ, ਐ ਖੁਦਾਵੰਦ, ਮੇਰੇ ਪੁੱਤਰ ਉੱਤੇ ਰਹਿਮ ਕਰ, ਕਿਉਂ ਜੇ ਉਹਨੂੰ ਮਿਰਗੀ ਆਉਂਦੀ ਏ ਤੇ ਉਹ ਬਹੁਤ ਦੁੱਖ ਸਹਿੰਦਾ ਏ, ਇਸ ਲਈ ਵੀ ਕਈ ਵਾਰੀ ਅੱਗ ਤੇ ਗਰਮੀ ਵਿੱਚ ਡਿੱਗ ਜਾਂਦਾ ਏ, ਤੇ ਮੈਂ ਉਹਨੂੰ ਤੇਰੇ ਚੇਲਿਆਂ ਦੇ ਕੋਲ ਲਿਆਇਆ ਸੀ ਪਰ ਉਹ ਉਹਨੂੰ ਠੀਕ ਨਾ ਕਰ ਸਕੇ। ਯਸੂ ਨੇ ਜਵਾਬ ਵਿੱਚ ਆਖਿਆ, ਐ ਬੇਇਤਕਾਦ ਤੇ ਕੱਜਰੋ ਨਸਲ, ਮੈਂ ਕਦੋਂ ਤੀਕਰ ਤੁਹਾਡੇ ਨਾਲ ਰਵਾਂਗਾ, ਕਦੋਂ ਤੀਕਰ ਤੁਹਾਡੀ ਬਰਦਾਸ਼ਤ ਕਰਾਂਗਾ, ਉਹਨੂੰ ਇੱਥੇ ਮੇਰੇ ਕੋਲ ਲਿਆਓ। ਯਸੂ ਨੇ ਉਹਨੂੰ ਝਿੜਕਿਆ ਤੇ ਬਦਰੂ ਉਹਦੇ ਵਿੱਚੋਂ ਨਿਕਲ ਗਈ ਤੇ ਉਹ ਮੁੰਡਾ ਉਸੇ ਵੇਲੇ ਚੰਗਾ ਹੋ ਗਿਆ। ਫਿਰ ਚੇਲਿਆਂ ਨੇ ਯਸੂ ਦੇ ਕੋਲ ਆ ਕੇ ਖਿਲਵਤ ਵਿੱਚ ਆਖਿਆ, ਅਸੀਂ ਇਹਨੂੰ ਕਿਉਂ ਨਾ ਕੱਢ ਸਕੇ? ਉਹਨੇ ਉਹਨਾਂ ਨੂੰ ਆਖਿਆ, ਆਪਣੇ ਇਮਾਨ ਦੇ ਘਾਟੇ ਪਾਰੋਂ, ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਦੇ ਬਰਾਬਰ ਇਮਾਨ ਹੋਵੇਗਾ ਤੇ ਇਸ ਪਹਾੜ ਨੂੰ ਆਖ ਸਕੋਗੇ ਵੀ ਇੱਥੋਂ ਸਿਰਕ ਕੇ ਉੱਤੇ ਚਲਾ ਜਾ ਤੇ ਉਹ ਚਲਾ ਜਾਵੇਗਾ ਤੇ ਕੋਈ ਗੱਲ ਤੁਹਾਡੇ ਲਈ ਨਾਮੁਮਕਿਨ ਨਾ ਹੋਵੇਗੀ। ਅਮਾਲ ਉਸ ਦਿਨ ਤੀਕਰ ਜਿਹਦੇ ਵਿੱਚ ਉਹ ਉਹਨਾਂ ਰਸੂਲਾਂ ਨੂੰ ਜਿਨ੍ਹਾਂ ਨੂੰ ਉਹਨੇ ਚੁਣਿਆ ਸੀ ਪਾਕ ਰੂਹ ਦੇ ਰਾਹੀਂ ਹੁਕਮ ਦੇ ਕੇ ਉੱਤੇ ਚੁੱਕ ਲਿਆ ਗਿਆ। ਉਹਨੇ ਦੁੱਖ ਸਹਿਣ ਤੋਂ ਬਾਅਦੋਂ ਬਹੁਤ ਸਾਰੇ ਸਬੂਤਾਂ ਨਾਲ ਆਪਣੇ ਆਪ ਨੂੰ ਉਹਨਾਂ ਉੱਤੇ ਜਿਉਂਦਾ ਜ਼ਾਹਰ ਕੀਤਾ। ਇਸ ਤਰ੍ਹਾਂ ਉਹ 40 ਦਿਨਾਂ ਤੀਕਰ ਉਹਨਾਂ ਨੂੰ ਬੁਖਾਰੀ ਦਿੰਦਾ ਰਿਹਾ ਤੇ ਰੱਬ ਦੀ ਬਾਦਸ਼ਾਹੀ ਦੀਆਂ ਗੱਲਾਂ ਆਖਦਾ ਰਿਹਾ। ਉਹਨੇ ਉਹਨਾਂ ਨੂੰ ਆਖਿਆ, ਜਦ ਪਾਕ ਰੂਹ ਤੁਹਾਡੇ ਉੱਤੇ ਨਾਜ਼ਲ ਹੋਵੇਗਾ ਤੇ ਤੁਸੀਂ ਕੂਵਤ ਪਾਓਗੇ। ਇਹ ਆਖ ਕੇ ਉਹ ਉਹਨਾਂ ਦੇ ਵੇਖਦਿਆਂ ਵੇਖਦਿਆਂ ਉੱਤੇ ਚੁੱਕ ਲਿਆ ਗਿਆ ਤੇ ਬਦਲੀ ਨੇ ਉਹਨੂੰ ਉਹਨਾਂ ਦੀ ਨਜ਼ਰ ਤੋਂ ਲੁਕਾ ਲਿਆ ਤੇ ਉਹਦੇ ਜਾਂਦਿਆਂ ਹੋਏ ਜਦ ਉਹ ਅਸਮਾਨ ਵੱਲ ਗੌਰ ਨਾਲ ਵੇਖ ਰਹੇ ਸੀ ਤੇ ਵੇਖੋ ਦੋ ਬੰਦੇ ਚਿੱਟੇ ਕੱਪੜੇ ਪਾਏ ਉਹਨਾਂ ਦੇ ਕੋਲ ਆ ਖਲੋਤੇ ਤੇ ਉਹਨਾਂ ਨੂੰ ਆਖਣ ਲੱਗੇ, ਐ ਗਲੀਲੀ ਬੰਦਿਓ, ਤੁਸੀਂ ਕਿਉਂ ਖਲੋਤੇ ਅਸਮਾਨ ਵੱਲ ਤੱਕਦੇ ਹੋ? ਇਹ ਯਸੂ ਜਿਹੜਾ ਤੁਹਾਡੇ ਕੋਲੋਂ ਅਸਮਾਨ ਵੱਲ ਚੁੱਕਿਆ ਗਿਆ ਏ ਇਸੇ ਤਰ੍ਹਾਂ ਫੇਰ ਆਵੇਗਾ ਜਿਵੇਂ ਤੁਸੀਂ ਉਹਨੂੰ ਅਸਮਾਨ ਉੱਤੇ ਜਾਂਦਿਆਂ ਵੇਖਿਆ ਏ। ਮੱਤੀ ਧੰਨ ਨੇ ਉਹ ਜਿਹੜੇ ਪਾਕ ਦਿਲ ਨੇ ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਲੁਕਾ ਕਿਉਂ ਜੇ ਵੇਖੋ ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਾਲੇ ਹੈ। ਹੁਣ ਮੈਂ ਮੇਰੀ ਬੇਕਰੀ ਅੱਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ ਜਿੰਦ ਜਾਂ ਰੂਹ ਰੱਬੇ ਨਾ ਬਦਲਣ ਵਾਲਾ ਤੇ ਅਵਧੀ ਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਤੇ ਉਹਦੀ ਅਕਾਸੀ ਕਰਦਾ ਏ ਕਿਉਂ ਜੇ ਇਨਸਾਨ ਰੱਬ ਦੀ ਛਬੀ ਏ। ਸੱਚਾਈ ਦੇ ਇਨਫਰਾਦੀ ਨਮੂਨੇ ਦੇ ਤੌਰ ਤੇ ਯਸੂ ਮਸੀਹ ਰਬੂਨੀ ਗਲਤੀ ਤੇ ਸਾਰੇ ਪਾਪ ਬਿਮਾਰੀ ਤੇ ਮੌਤ ਨੂੰ ਰੱਦ ਕਰਨ ਆਇਆ ਤਾਂ ਜੋ ਸੱਚਾਈ ਤੇ ਹਯਾਤੀ ਦੀ ਰਾਹ ਹਮਵਾਰ ਕਰੇ। ਰੂਹ ਦੇ ਫਲਾਂ ਦੇ ਮਾਦੀ ਫਹਿਮ ਸੱਚਾਈ ਤੇ ਗਲਤੀ ਦੇ ਵਿਚਕਾਰ ਫਰਕ ਨੂੰ ਵਾਜ਼ਿਆ ਕਰਦਿਆਂ ਹੋਏ ਇਹ ਨਮੂਨਾ ਯਸੂ ਦੀ ਪੂਰੀ ਜ਼ਮੀਨੀ ਹਯਾਤੀ ਦੇ ਦੌਰਾਨ ਜ਼ਾਹਰ ਹੁੰਦਾ ਰਿਹਾ। ਰੱਬ ਦੇ ਲੋਕਾਂ ਦੇ ਬਾਰੇ ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ, ਯਾਨੀ ਸੱਚਾਈ ਤੇ ਪਿਆਰ ਅਸਲੀ ਇਨਸਾਨ ਉੱਤੇ ਹਕੂਮਤ ਕਰਦੀ ਏ। ਇਹ ਜ਼ਾਹਰ ਕਰਦਿਆਂ ਹੋਏ ਵੀ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਤੇ ਅਬਦੀ ਏ। ਆਮ ਤੌਰ 'ਤੇ ਸਾਨੂੰ ਇਹ ਸਿਖਾਇਆ ਜਾਂਦਾ ਏ ਭਈ ਇੱਕ ਇਨਸਾਨੀ ਜਿੰਦ ਹੁੰਦੀ ਏ ਜਿਹੜੀ ਪਾਪ ਕਰਦੀ ਏ ਅਤੇ ਰੂਹਾਨੀ ਤੌਰ 'ਤੇ ਗਵਾਚ ਜਾਂਦੀ ਏ। ਉਹ ਜਿੰਦ ਗਵਾਚ ਸਕਦੀ ਏ ਅਤੇ ਫਿਰ ਵੀ ਲਾਫਾਨੀ ਹੋ ਸਕਦੀ ਏ। ਜੇ ਜਿੰਦ ਪਾਪ ਕਰ ਸਕਦੀ ਏ ਤੇ ਰੂਹ ਯਾਨੀ ਜਿੰਦ ਰੂਹ ਦੀ ਬਜਾਏ ਗੋਸ਼ਤ ਹੁੰਦੀ। ਜਿੰਦ ਇਨਸਾਨ ਦਾ ਇਲਾਹੀ ਅਸੂਲ ਏ ਅਤੇ ਇਹ ਕਦੀ ਪਾਪ ਨਹੀਂ ਕਰਦੀ, ਇਸ ਲਈ ਜਿੰਦ ਲਾਫਾਨੀ ਏ। ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਇਹ ਮਾਦੀ ਫਹਿਮ ਏ, ਨਾ ਕਿ ਜਿੰਦ ਏ ਜਿਹੜੀ ਪਾਪ ਕਰਦੀ ਏ। ਅਤੇ ਇਹ ਵੇਖਿਆ ਜਾਵੇਗਾ ਭਈ ਇਹ ਪਾਪ ਦਾ ਫਹਿਮ ਹੀ ਹੁੰਦਾ ਏ ਜਿਹੜਾ ਗਵਾਚ ਜਾਂਦਾ ਏ, ਨਾ ਕਿ ਪਾਪ ਆਲੂਦ ਜਿੰਦ। ਯੱਸੂ ਮਾਦੀ ਕਾਨੂੰਨਾਂ ਦੀ ਸਿੱਧੀ ਮੁਖਾਲਫਤ ਵਿੱਚ ਪਾਣੀ ਉੱਤੇ ਟੁਰਿਆ, ਜੱਥੇ ਨੂੰ ਰੋਟੀ ਖਵਾਈ, ਬਿਮਾਰ ਨੂੰ ਸ਼ਫਾ ਦਿੱਤੀ ਅਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ। ਉਹਦੇ ਕੰਮ ਮਾਦੀ ਹਿੱਸ ਜਾਂ ਕਾਨੂੰਨ ਦੇ ਝੂਠੇ ਦਾਅਵਿਆਂ ਉੱਤੇ ਹਾਵੀ ਹੁੰਦਿਆਂ ਹੋਏ ਸਾਇੰਸ ਦਾ ਇਜ਼ਹਾਰ ਸੀ। ਜਦੋਂ ਕਿਸੇ ਫਰਜ਼ੀ ਕਾਨੂੰਨ ਦੀ ਖਿਲਾਫਵਰਜ਼ੀ ਹੁੰਦੀ ਏ ਅਤੇ ਤੁਸੀਂ ਆਖਦੇ ਹੋ ਭਈ ਇਹਦੇ ਵਿੱਚ ਖਤਰਾ ਏ, ਇਹ ਡਾਇਰੀ ਅਸਲ ਖਤਰਾ ਏ ਅਤੇ ਜਿਸਮਾਨੀ ਅਸਰਾਂ ਵੱਲ ਧਿਆਨ ਕਰਦਾ ਏ, ਅਸੀਂ ਇਖਲਾਕੀ ਜਾਂ ਰੂਹਾਨੀ ਕਾਨੂੰਨ ਦੇ ਟੁੱਟਣ ਤੋਂ ਇਲਾਵਾ ਅਸਲ ਵਿੱਚ ਕਿਸੇ ਹੋਰ ਸ਼ਾਇਦ ਦੇ ਟੁੱਟਣ ਨਾਲ ਪੀੜ ਮਹਿਸੂਸ ਨਹੀਂ ਕਰ ਸਕਦੇ। ਫਾਨੀ ਯਕੀਨ ਦੇ ਕਾਨੂੰਨ ਇਹ ਸਮਝਣ ਨਾਲ ਖਰਾਬ ਹੁੰਦੇ ਨੇ ਭਈ ਰੂਹ ਗੈਰ ਫਾਨੀ ਏ ਅਤੇ ਇਹ ਭਈ ਫਾਨੀ ਸੋਚ ਵੇਲੇ ਦੌਰਾਂ ਅਤੇ ਬਿਮਾਰੀਆਂ ਦੀਆਂ ਕਿਸਮਾਂ ਲਈ ਕਾਨੂੰਨ ਨਹੀਂ ਬਣਾ ਸਕਦੀ ਜਿਹਦੇ ਨਾਲ ਫਾਨੀ ਲੋਕ ਮਰ ਜਾਂਦੇ ਨੇ। ਰੱਬ ਕਾਨੂੰਨ ਬਣਾਉਣ ਵਾਲਾ ਏ ਪਰ ਉਹ ਗਲਤ ਤਰ੍ਹਾਂ ਦੇ ਅਸੂਲ ਬਣਾਉਣ ਵਾਲਾ ਲਿਖਾਰੀ ਨਹੀਂ ਏ। ਅਜ਼ਲੀ ਹਯਾਤੀ ਅਤੇ ਪਿਆਰ ਵਿੱਚ ਕੋਈ ਬਿਮਾਰੀ ਪਾਪ ਨਹੀਂ, ਨਾ ਹੀ ਮੌਤ ਏ। ਅਤੇ ਪਾਕ ਕਲਾਮ ਵਾਜ਼ਿਆ ਕਰਦਾ ਏ ਭਈ ਅਸੀਂ ਅਜ਼ਲੀ ਰੱਬ ਵਿੱਚ ਜਿਉਂਦੇ, ਤੁਰਦੇ ਫਿਰਦੇ ਅਤੇ ਆਪਣਾ ਵਜੂਦ ਰੱਖਦੇ ਹਾਂ। ਮਸੀਹਤ ਦਾ ਅਸੂਲ ਅਤੇ ਸਬੂਤ ਰੂਹਾਨੀ ਫਹਿਮ ਦੇ ਪਾਰੋਂ ਸਮਝੇ ਜਾਂਦੇ ਨੇ। ਇਹਨਾਂ ਨੂੰ ਯੱਸੂ ਦੇ ਇਜ਼ਹਾਰ ਦੇ ਸਾਹਮਣੇ ਰੱਖਿਆ ਜਾਂਦਾ ਏ, ਉਹਦੇ ਬਿਮਾਰ ਨੂੰ ਸ਼ਫਾ ਦੇਣ, ਬਦਰੂਆਂ ਨੂੰ ਕੱਢਣ ਅਤੇ ਉਹ ਮੌਤ ਯਾਨੀ ਜਿਹੜਾ ਸਭ ਤੋਂ ਪਿਛਲਾ ਵੈਰੀ ਏ ਜਿਹਨੂੰ ਬਰਬਾਦ ਕੀਤਾ ਜਾਵੇਗਾ, ਇਹਨੂੰ ਬਰਬਾਦ ਕਰਨ ਦੇ ਪਾਰੋਂ ਮਾਦੇ ਅਤੇ ਇਹਦੇ ਨਾਮ ਨਿਹਾਦ ਕਾਨੂੰਨਾਂ ਲਈ ਉਹਦੀ ਲਾਪਰਵਾਹੀ ਵਿਖਾਉਂਦੇ ਨੇ। ਇਹ ਜਾਣਦਿਆਂ ਹੋਏ ਭਈ ਜਿੰਦ ਅਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਰ ਕੀਤੀਆਂ ਜਾਂਦੀਆਂ ਰਹੀਆਂ ਨੇ, ਮਾਲਕ ਨੇ ਬਿਮਾਰ ਨੂੰ ਸ਼ਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ, ਅਤੇ ਇੰਜ ਉਹ ਇਨਸਾਨੀ ਖਿਆਲਾਂ ਅਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਅ ਵਿੱਚ ਲਿਆਇਆ ਅਤੇ ਉਹਨਾਂ ਨੂੰ ਜਿੰਦ ਅਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਯੱਸੂ ਨੇ ਇੱਕੋ ਹੀ ਅਤੇ ਇਕੱਠੇ ਮਬਾਦੁਲ ਤਿੱਬੀ ਮਰਹਲੇ ਨਾਲ ਪਾਪ ਅਤੇ ਬਿਮਾਰੀ ਨੂੰ ਠੀਕ ਕੀਤਾ। ਜਿੰਦ ਲਈ ਇਨਸਾਨ ਮਾਦੀ ਰਿਹਾਇਸ਼ ਨਹੀਂ ਏ, ਉਹ ਆਪ ਰੂਹਾਨੀ ਏ। ਇਹ ਅਕੀਦਾ ਭਈ ਰੱਬ ਮਾਦੇ ਵਿੱਚ ਰਹਿੰਦਾ ਏ ਸ਼ਿਰਕ ਏ। ਉਹ ਗਲਤੀ ਜਿਹੜੀ ਆਖਦੀ ਏ ਭਈ ਰੂਪ ਬਦਨ ਵਿੱਚ ਏ, ਸਿਆਣ ਮਾਦੇ ਵਿੱਚ ਏ ਅਤੇ ਚੰਗਿਆਈ ਬਦੀ ਵਿੱਚ ਏ, ਉਹਨੂੰ ਆਪਣੇ ਇਹ ਲਫ਼ਜ਼ ਵਾਪਸ ਲੈਣੇ ਚਾਹੀਦੇ ਨੇ ਅਤੇ ਅਜਿਹੀਆਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਏ। ਨਹੀਂ ਤਾਂ ਰੱਬ ਇਨਸਾਨ ਤੋਂ ਲੁਕਿਆ ਰਹਿਣਾ ਹੀ ਜਾਰੀ ਰੱਖੇਗਾ ਅਤੇ ਇਨਸਾਨ ਇਹ ਜਾਣਨ ਤੋਂ ਬਗੈਰ ਹੀ ਭਈ ਉਹ ਪਾਪ ਕਰ ਰਹੇ ਨੇ ਪਾਪ ਕਰਦੇ ਰਹਿਣਗੇ। ਰੂਹ ਦੀ ਬਜਾਏ ਮਾਦੇ ਵਿੱਚ ਧਿਆਨ ਕਰਨਗੇ, ਲੰਗੜੇਪਨ ਨਾਲ ਡਗਮਗਾਉਣਗੇ, ਨਸ਼ੇ ਵਿੱਚ ਡਿੱਗ ਪੈਣਗੇ, ਬਿਮਾਰੀ ਨਾਲ ਫਨਾਹ ਹੋਣਗੇ ਅਤੇ ਇਹ ਸਭ ਕੁਝ ਉਹਨਾਂ ਦੇ ਅੰਨੇਪਨ, ਰੱਬ ਅਤੇ ਇਨਸਾਨ ਦੇ ਬਾਰੇ ਉਹਨਾਂ ਦੀ ਝੂਠੀ ਸਮਝ ਦੇ ਪਾਰੋਂ ਹੋਵੇਗਾ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਅਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਅਤੇ ਇਬਾਦਤ। ਮਖਫੀ ਮਸੀਹ ਨਾਮ ਨਿਹਾਦ ਜ਼ਾਤੀ ਹਿੱਸਾਂ ਲਈ ਨਾਕਾਬਲੇ ਇਦਰਾਕ ਸੀ, ਜਦਕਿ ਯੱਸੂ ਬਦਨੀ ਵਜੂਦੀਅਤ ਵਿੱਚ ਜ਼ਾਹਿਰ ਹੋਇਆ ਸੀ। ਦੀਦਾ ਅਤੇ ਨਾਦੀਦਾ ਖਾਸ ਵਾਲੀ, ਰੂਹਾਨੀ ਅਤੇ ਮਾਦੀ, ਇਹ ਦੋਹਰੀ ਸ਼ਖਸੀਅਤ ਅਬਦੀ ਮਸੀਹ ਅਤੇ ਜਿਸਮਾਨੀ ਯੱਸੂ ਬਦਨ ਵਿੱਚ ਜ਼ਾਹਿਰ ਹੋਇਆ। ਮਾਲਕ ਦੇ ਉੱਤੇ ਉਠਾਏ ਜਾਣ ਤੀਕਰ ਇਹ ਜਾਰੀ ਰਿਹਾ, ਜਦੋਂ ਤੀਕਰ ਵੀ ਇਨਸਾਨੀ ਮਾਦੀ ਨਜ਼ਰੀਆ ਜਾਂ ਯੱਸੂ ਗਾਇਬ ਨਹੀਂ ਹੋਇਆ, ਜਦਕਿ ਰੂਹਾਨੀ ਖੁਦੀ ਜਾਂ ਮਸੀਹ ਜੱਗ ਦੇ ਪਾਪਾਂ ਨੂੰ ਚੁੱਕਦਿਆਂ ਹੋਏ ਇਲਾਹੀ ਸਾਇੰਸ ਦੀ ਅਬਦੀ ਤਰਤੀਬ ਵਿੱਚ ਮੌਜੂਦ ਰਹਿਣਾ ਜਾਰੀ ਰਿਹਾ, ਜਿਵੇਂ ਭਈ ਮਸੀਹ ਨੇ ਹਮੇਸ਼ਾ ਹੀ ਕੀਤਾ, ਇੱਥੋਂ ਤੀਕਰ ਭਈ ਫਾਨੀ ਅੱਖੀਆਂ ਲਈ ਇਨਸਾਨੀ ਯੱਸੂ ਦੇ ਮੁਜੱਸਮ ਹੋਣ ਤੋਂ ਵੀ ਪਹਿਲੇ। ਮਾਦੀਅਤ ਦੇ ਰੂਹਾਨੀ ਮੁਖਾਲਫ ਦੇ ਫਹਿਮ ਦੇ ਰਾਹੀਂ ਇੱਥੇ ਤੀਕਰ ਭਈ ਮਸੀਹ ਸੱਚਾਈ ਦੇ ਰਾਹੀਂ ਇਨਸਾਨ ਉਸ ਜੰਨਤ ਦੇ ਬੂਹੇ ਇਲਾਹੀ ਸਾਇੰਸ ਦੀ ਕੁੰਜੀ ਨਾਲ ਦੁਬਾਰਾ ਖੋਲੇਗਾ, ਜਿਹਨੂੰ ਇਨਸਾਨੀ ਅਕੀਦਿਆਂ ਨੇ ਬੰਦ ਕਰ ਦਿੱਤਾ ਏ, ਅਤੇ ਉਹ ਆਪਣੇ ਆਪ ਨੂੰ ਬੇਗੁਨਾਹ, ਨੇਕ, ਪਾਕ ਅਤੇ ਆਜ਼ਾਦ ਪਾਏਗਾ। ਆਪਣੀ ਹਯਾਤੀ ਜਾਂ ਮੌਸਮ ਦੇ ਇਮਕਾਨਾਂ ਲਈ ਜੰਤਰੀ ਤੋਂ ਸਲਾਹ ਲੈਣ ਦੀ ਲੋੜ ਨੂੰ ਨਾ ਮਹਿਸੂਸ ਕਰਦਿਆਂ ਹੋਏ ਇਹ ਜਾਣਨ ਲਈ ਭਈ ਉਹਦੇ ਵਿੱਚ ਕਿੰਨੀ ਕੁ ਇਨਸਾਨੀਅਤ ਏ, ਦਿਮਾਗੀ ਇਲਮਾਂ ਦੀ ਪੜ੍ਹਾਈ ਕਰਨ ਦੀ ਲੋੜ ਨੂੰ ਨਾ ਮਹਿਸੂਸ ਕਰਦਿਆਂ ਹੋਏ। ਇਨਸਾਨ ਨੂੰ ਸ਼ਾਮਲ ਕਰਕੇ ਸੰਸਾਰ ਉੱਤੇ ਸਿਆਣ ਦੀ ਹੁਕਮਰਾਨੀ ਇੱਕ ਖੁੱਲ੍ਹਾ ਸਵਾਲ ਨਹੀਂ ਰਿਹਾ, ਬਲਕਿ ਇਹ ਮੰਨੀ ਜਾਣ ਵਾਲੀ ਸਾਇੰਸ ਹੈ। ਯਿਸੂ ਨੇ ਬਿਮਾਰੀ ਅਤੇ ਪਾਪ ਤੋਂ ਸ਼ਫਾ ਦਿੰਦਿਆਂ ਹੋਏ ਅਤੇ ਮੌਤ ਦੀ ਨਿਓ ਨੂੰ ਨੇਸਤ ਕਰਦਿਆਂ ਹੋਏ ਇਲਾਹੀ ਅਸੂਲ ਅਤੇ ਲਾਫਾਨੀ ਸਿਆਣ ਦੀ ਤਾਕਤ ਨੂੰ ਬਿਆਨ ਕੀਤਾ। ਸੱਚਾਈ ਦਾ ਕੋਈ ਸ਼ੁਰੂ ਨਹੀਂ ਹੈ। ਇਲਾਹੀ ਸਿਆਣ ਇਨਸਾਨ ਦੀ ਜਿੰਦੇ ਅਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਹੈ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਅਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ, ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਹੈ। ਆਓ ਅਸਲੀ ਅਤੇ ਅਬਦੀ ਦੇ ਬਾਰੇ ਸਿੱਖੀਏ ਅਤੇ ਰੂਹ ਦੀ ਸਲਤਨਤ, ਅਸਮਾਨ ਦੀ ਬਾਦਸ਼ਾਹੀ, ਆਲਮਗੀਰ ਹਮਾਂਗੀ ਦੀ ਬਾਦਸ਼ਾਹੀ ਅਤੇ ਹੁਕਮਰਾਨੀ ਲਈ ਤਿਆਰੀ ਕਰੀਏ, ਜਿਹੜੀ ਕਦੀ ਗੁਆਚ ਨਹੀਂ ਸਕਦੀ ਅਤੇ ਨਾ ਹਮੇਸ਼ਾ ਲਈ ਨਾ ਵੇਖੀ ਹੋਈ ਰਹਿ ਸਕਦੀ ਹੈ। ਅਸਮਾਨ ਦੀ ਬਾਦਸ਼ਾਹੀ ਇਲਾਹੀ ਸਾਇੰਸ ਵਿੱਚ ਹਮਾਂਗੀ ਦੀ ਸਲਤਨਤ, ਗਲਤੀ ਨਾ ਕਰਨ ਵਾਲੇ ਦੀ ਰਿਆਸਤ, ਅਬਦੀ ਅਤੇ ਕਾਦਰ ਮੁਤਲਕ ਸਿਆਣ, ਰੂਹ ਦਾ ਮਾਹੌਲ ਜਿੱਥੇ ਜਿੰਦ ਆਲਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।